ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਆਰ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਆਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਅੰਦਰ ਖੋਜੈ ਤਤ ਲਹੈ, ਪਾਏ ਮੋਖ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਲਵਾਜੀ, ਗੁਰੂ ਸਰੂਪ ਗੁਰੂ ਖਾਲਸਾ, ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਮਾਲਕ, ਧੰਨ ਧੰਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਬਾਰੇ ਭੱਟ ਵੀਰਾਂ ਦੇ ਬਚਨ ਨੇ ਕਿ ਪਾਤਸ਼ਾਹ ਬਦਲ ਦੀਆਂ ਕਣੀਆਂ ਕਿੰਨੀਆਂ ਨੇ ਗਿਣੀਆਂ ਨਹੀਂ ਜਾ ਸਕਦੀਆਂ। ਗੰਗਾ ਚ ਲਹਿਰਾਂ ਕਿੰਨੀਆਂ ਨੇ ਇਹ ਗਿਣੀਆਂ ਨਹੀਂ ਜਾ ਸਕਦੀਆਂ। ਸਮੁੰਦਰ ਵਿੱਚ ਕਿੰਨਾ ਕੁ ਪਾਣੀ ਹੈ ਇਹ ਮਿਣਿਆ ਨਹੀਂ ਜਾ ਸਕਦਾ। ਬਸੰਤ ਮੌਸਮ ਦੇ ਵਿੱਚ ਫੁੱਲ ਕਿੰਨੇ ਲੱਗਦੇ ਨੇ ਗਿਣੇ ਨਹੀਂ ਜਾ ਸਕਦੇ। ਲੇਕਿਨ ਵਿਗਿਆਨ ਦਾ ਯੁੱਗ ਹੋਣ ਕਰਕੇ ਇਹਨਾਂ ਚੀਜ਼ਾਂ ਦੀ ਗਿਣਤੀ ਕਰ ਲੈ, ਪਰ ਪਾਤਸ਼ਾਹ ਤੇਰੀ ਵਡਿਆਈ ਕਹੀ ਨਹੀਂ ਜਾ ਸਕਦੀ। ਇਹ ਆਪਾਂ ਸੋਈਆ ਪੜ੍ਹਦੇ ਹਾਂ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਨੇ ਜਿਹੜਾ ਇੱਕ ਨੁਕਤਾ ਆਪਾਂ ਨੂੰ ਸਮਝਾਇਆ ਉਹ ਇਹ ਹੈ, ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਲੋਕਾਂ ਨੂੰ ਭਾਸ਼ਣ ਦੇ ਕੇ ਸਮਝਾਈ ਜਾਣਾ ਲੇਕਿਨ ਆਪ ਪ੍ਰੈਕਟੀਕਲ ਤੌਰ ਤੇ ਕੀਤਾ ਨਹੀਂ, ਤੇ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਛੁਟਕਾਰਾ ਨਹੀਂ ਹੋਣਾ। ਯਾਦ ਰੱਖ, ਤੇਰੇ ਭਟਕਣ ਦਾ ਇੱਕੋ ਇੱਕ ਕਾਰਨ ਹੈ, ਤੂੰ ਬਾਹਰ ਭੱਜਾ ਫਿਰਦਾ ਹੈ ਲੇਕਿਨ ਪਰਿਪੂਰਨ ਪਰਮਾਤਮਾ ਤੇਰੇ ਅੰਦਰ ਹੈ। ਇਹ ਗੱਲ ਦਾ ਹੋਰ ਖਿਆਲ ਰੱਖੀ, ਤੂੰ ਕਈ ਤਰ੍ਹਾਂ ਦੇ ਲਿਬਾਸ ਬਦਲਦਾ ਹੈ ਲੋਕਾਂ ਨੂੰ ਭਰਗਾਉਣ ਲਈ, ਆਪਣੇ ਮਗਰ ਲਾਉਣ ਲਈ। ਲੋਕ ਤਾਂ ਸ਼ਾਇਦ ਭਰਮ ਜਾਣ ਲੇਕਿਨ ਪਰਮਾਤਮਾ ਨੂੰ ਤੂੰ ਭੁਲੇਖਾ ਨਹੀਂ ਪਾ ਸਕਦਾ। ਔਰ ਤੀਸਰਾ ਨੁਕਤਾ ਜਿਹੜਾ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸਮਝਾਇਆ, ਕਿਉਂਕਿ ਜਿਹੜੀਆਂ ਇਹ ਪੌੜੀਆਂ ਨੇ ਇਹ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਚਾਰਨ ਕੀਤੀਆਂ ਹਨ। ਕਹਿੰਦੇ ਗੁਰਮੁਖੋ, ਪਰਿਪੂਰਨ ਪਰਮਾਤਮਾ ਦਾ ਨਾਮ ਇਹ ਕਿਣਕਾ ਵੀ ਬੰਦੇ ਦੇ ਮਨ ਵਿੱਚ ਵੱਸ ਜਾਏ, ਮਨੁੱਖ ਤੋਂ ਮੈਂ ਤੋਂ ਪਰਾਂ ਹੋ ਜਾਏ, और उस मनुख का जीवन सफला हो जाएगा, वह जीवन की बाजी जित के चला जाएगा। यह सारे इस हुक्मनामे का सारांश है, निचोड़ है। जिमें हजूर कृपा करे सरवण करो जी। हाँ जी,
सतनाम श्री वाहिगुरु साहिब जी। सलोक महला तीजा। पढ़ना गुणना संसार की कार है।
धन गुरु अमरदास पातशाह कहते जे संसारी जीव ने ना, इन्होंने चार अखर पढ़ लै, मुड़ के उन्हों विचार लिया, ये संसार के जीवों का सुभा है, इन्हों का कर्म है। ये भी आप पढ़ते हैं, पाठ पढ़ियो और वेद विचार्यो। निवल भयंगम साधे पंच जना स्यों संग न छुड़को, अदक अंग बुद्ध बाधे प्यारे इनमित मिलना जाई। इथे पाठ दे अर्थ सानू जो पढ़ाए ने साडे उस्ताद जी ने, वो कहिंदे भी नौ तरह की व्याकरण पढ़ी ने, नौ तरह की व्याकरण और वेदां दी विचार कर ली, न्यूली आसन कर लिया। ये योगवाद के नियम हैं, जिमें अपनियां बीबियां भैणां दुध रिड़कदियां ने ना, इस प्रकार अपनियां नाड़ां नूं घुमाउंदे उहनूं कहिंदे न्यूली आसन। और आपां सुखमनी साहब दे पाठ विच इहदी विचार पढ़ते भी हाँ, न्यूली कर्म करे बहु आसन। कई तरह के आसन लाउंदा है पर इहदे नाल बात नहीं बननी। जेता पढ़िया तेता कढ़िया, क्योंकि सदार मनुख तां हांजी कह देगा, लेकिन विद्वान मनुख कदे हांजी नहीं कहेगा, बड़ा औखा उहदा कहना। लेकिन विद्या है कि मनुख नूं चार अखर आ जाण, वो कहिंदा कि मेरे नाल दा विद्वान कोई नहीं। भाई साहब भाई वीर सिंह ने एक निक्की जी रबाई लिखी है, वो कहिंदे सिर कचकौल पकड़ हाथ लीता, पढ़िया दे दर फिरिया, दर दर दे टुक मंग मंग पाए, तुन तिन इस नूं भरिया भरिया फिर आपरिया, मैं जाना पंडित होया। ओ कचकौल जदों मैं मुरशद मूहरे धरिया, जूड़ जूड़ कर सब उलटाया, सारा खाली करिया। इस रबाई के अर्थ ने भाई साहब भाई वीर सिंह ने सानू समझाउण लई इह लिखिया है। वह कहिंदे कि मनुख नूं भुलेखा पै गया, जिवें एक मंगता दर दर ते भांडे दे नाल मंगदा है, इसे प्रकार कहिंदे मैं विद्वानां कोल गया, दो अखर इथों लै लै, दो इथों लै लै, जदों चार गल्लां आ गईयां ते मेरे मन विच हंकार आ गया कि मेरे नाल दा विद्वान कोई नहीं। सिर कचकौल कचकौल तो पा भांडा छन्ना कह लो, सिर कचकौल पकड़ हाथ लीता, पढ़िया दे दर फिरिया, दर दर दे टुक मंग मंग पाए, तुन तुन इस नूं धरिया। बड़ा घोटा लाया भी इहदे आ अर्थ ने, इहदे ए अर्थ ने, और उस हंकार ने मैनू इन्ना मजबूर कर दिता, मेरी मत ते इन्ना पड़दा पै गया। मैं अपने मुरशद गुरु नूं आख्या जी मेरे नाल दा विद्वान कोई नहीं। जदों मैं दो चार गल्लां अपने उस्ताद नाल कीतियां ना, वो कहण लगे पुत्रा इह सारी लोकां दी जूड़ कट्ठी कीती, इह जूड़ नूं सुट के आ, भरिया फिर आपरिया, मैं जाणा पंडित होया। ओ कचकौल जदों मैं मुरशद मूहरे धरिया, जूड़ जूड़ कर सब उलटाया, सारा खाली करिया। जेड़ा गुरमुख आपां धन गुरु ग्रंथ सच्चे पातशाह नूं मत्था टेकदे हां, पीढ़ियां तो लै करके जदों तो आपने वडेरिया ने सिखी नूं ग्रहण कीता, दादियां पड़दादियां तो पता नहीं किन्नियां पीढ़ियां हो गईयां, माफी देनी। आपां मत्था टेकदे जरूर, आपां नूं इह नहीं पता मत्थे दा मतलब की है, टेकदे आपां सारे हां। दर असल इहदा अंतरी भाव यह है किसी गुरमुख प्यारे ने 50 दा नोट गुरु की गोरख विच पा दिता, यह खंडन नहीं मैं कर रहा, पौने चाहिए ने। साडा केंद्रीय फंड है, यह है साडा केंद्रीय फंड, जिन्हों आप कहने गरीब का मूह गुरु की गोलख। यह गरीबां दीआं लोड़ां पूरियां करन वास्ते है। साडा भंडी तां मोदी साहब बड़े करदे ने, लेकिन करोना दे मौके इस गुरु के सिखां ने लंगर लाए, शकलड़ी दा होर बड़े आए होणगे, पर गुरु पंथ ते गुरु के सिखां तों बिना किसे लंगर नहीं चलाया। मैं कोई सियासी बंदा नहीं, मैं धार्मिक ग्रंथी हाँ, मैं उहदी मत नहीं लगणा। भंडी साडी बड़ी, जे असीं शंभू बंड ते लंगर लाया ते कहिंदे बाहरों पैसे आउंदे, तुहानूं क्यों नहीं आउंदे? बाहरों पैसे आउंदे ते ब्लैक तां नहीं करदे? मैं इत्थों तक वेख्या, तुसीं हैरान हो, जिहड़ा आपां पाणी पीने ना मुल वाला, उत्थे मुल वाला पानी दे नाल जिहड़े लागे दे पिंडां वाले सी पानी नाल धोया करन हथ। ते बाबे जिहड़े आनंदपुर साहब वाले ने, मेरे परिवार गया, उन्हां ने बाबा जी नूं बेनती की, बाबा जी बेनती भी आखिरकार तुसीं ये पानी मुल लिआउंदे हो ते पानी पीण वाला है, थोड़ा जिहा ख्याल रख्या करो कि जिहड़ा दूजा पानी उहदे नाल हथ धोया करन, पर जिहड़ा आखिरकार मुल वाला पीण वाला पानी दे नाल मूंह ना धोया करन। भाई चवानी नहीं पर भंडिया, पता नहीं की गल है, पर इहदा जवाब यह गुरमुखो, बाबरकियां नूं बाबे की गल चंगी नहीं लगती। यह मेरा टॉपिक नहीं, विचों सबाबक मेरे मन में गल आ गई। गुरु अगे किसी गुरमुख प्यारे ने वस्त्र रख दिते। दरअसल जिहड़ा आपां गुरु अगे वस्त्र भेट कर देना, इहदा मतलब यह हुंदा भी पातशाह मेरे ते कृपा करी, मेरा पर्दा ढक ले। यह ना माण करिया करो भी असीं गुरु पातशाह रुमाला चढ़ाया ते शायद गुरु का पर्दा ढकया है। इनडायरैक्ट असीं गुरु नूं बेनती करदे हां, पातशाह साडा पर्दा ढक ले। एक तां यह बेनती करदे हां ते दूजा मैं यह बेनती करा, क्योंकि आप अरदास करदे हां, जिन्हां वेख के अंडिठ कीता तिना प्यारियां सचियारियां दी कमाई दा ध्यान करके बोलो जी वाहिगुरु। साडे चौगण पे किसे दा औगण वेख के ते उहदी भंडी करदे हां, लेकिन अरदास विच कहिंदे भी जिन्हां ने वेख के अंडिठ कीता ना, उन्हां गुरमुखां दा ध्यान भी धरो भी जिन्हां दे अंदर इन्नी टालनेशन पावर भंडी नहीं करदे। आ मैं गल कर लगा सा पढ़दे तो रुमाले सुभाव गल आ गई। असीं बीबी द्रौपदी की कथा पढ़ते हां भाई गुरदास दीआं वारां विच, कि जदों उहदे शरीर कपड़े लाउण लगे ने बीबी दे, ते उहने अखां मीट ध्यान तर हा हा कृष्ण करे बलांदी, अखां मीट के तरले मारे भी भगवान मेरे ते कृपा कर मेरा पर्दा ढक। ये भाई गुरदास दीआं वारां चा पौड़ी पढ़ते हां। ते फिर की होया, कपड़ कोट असारियन थके दूत ना पार बसांदी। इहदा मतलब ए भी कपड़े लाउण वाले थक गए पर कपड़े देण वाला थकिया नहीं, बीबी का पर्दा नंगा नहीं होया। ते आपां विचार करदे भी आखिरकार की गल होई, क्यों नहीं पर्दा लथा? इहदा जवाब किसे मेरे भैण भरा ने आप पढ़ना होवे ना, एक ग्रंथ है नारायण हरि उपदेश, उह संत हरदेव सिंह निर्मलिया ने लिखिया, ते उहदे च मैं पढ़िया कि यह बीबी जदों अपने पेकियां दे घर सी ना, यह अपनी सखियां दे नाल सैर करनगी, राजे दी धी सी, महात्मा इशनान कर रहा, उहदी लंगोटी रुड़ गई पानी तेज होण करके, शरीर बडेरा है, फड़ी ना गई। आवाज मारी भाई को सुनदा गिणदा वे ते मैनू कोई दो गिरां कपड़ा देवे। इस बीबी दे कन्नां च आवाज पई ते इहने अपनी चुन्नी दे नाल थोड़ा जिहा कपड़ा पाड़ के सुट्टिया ते पानी रुड़ के लै गया। महात्मा ने आख्या, धीए राणीए तू मेरी धी समान है, ते प्यो दे धी दा को पड़दा नहीं, मेरी ये बच्ची है, मेरे लागे हो के मैनू थोड़ा जिहा कपड़ा फड़ा। इन दो गिरां कपड़ा होर पाड़िया, लंगूटी का कपड़िया पवे ने भी किन्ना कुंदा। इन्हें महात्मा नूं जदों कपड़ा फड़ाया महात्मा का मन दरबिया और उस महात्मा का नाम भी उत्थे लिखा दरवाशा दरवाशे नाम दे होर मनुख भी हो सकते हैं। उस प्रभु दे प्यारे ने अरदास कीती हे परिपूर्ण परमात्मा इस बच्ची ने मेरा पर्दा ढकया तू एदा पर्दा ढकी। साखी समझ के हो गए बीबी ने किसी का पर्दा ढकया तो भगवान ने बीबी का पर्दा ढकया। इस करके मेरा मैसेज आप जो ये है भी गुरमुखो आपां उपराला करिए भी किसी का पर्दा ढकण का तो गल आई सी आनी आ मथे ते लियानी है किसी ने फूल भेड़ कर दते किसी ने वस्त्र भेड़ कर दते किसी माया भेड़ कर दिती। दरअसल जो मैं वडेरियां कोल पढ़िया ते सुनिया वो ये है अपना सिर गुरु दे अगे रख के अरदास करिया करिए पातशाह मेरा सिर गुनाह औगण नाल भरिया पिया ते कृपा कर मेरे च औगण कढ़ के ते नेकी मेरे सिर च पा दे। जिहड़ा मेरा दिमाग है ना ये अठे पर निंदिया ते चुगली च लगा रहिंदा है मेरे दिमाग विचों निंदिया चुगली ते ईरखा कढ़ अपनी रहमत पा तां कि मैं किसी दा भला सोचा। ये जे मत्था टेकन दा भाव मेरे पातशाह कहिंदे चार अखर पढ़ लै उहनू चंगी तरह तीखण बुद्धि करके विचारिया ये भाई संसारक मनुखां दा सुभाअ संस्कार ने पर
अंदर तृष्णा विकार
कहिंदे चार अखर पढ़ ले ते की हो गया तेरे अंदर तृष्णा ते विकार तेरे अंदर औगुण हन। ये तृष्णा गुरमुख प्यारू इन्नी ज्यादा प्रबल है बाणी विच आपां पढ़दे तृष्णा बिरले ही की बुझी हे कोण जोरे ला करोरे मन ना होरे परे परे ही को लुझी हे। जिहदे कोल सैकड़ा वह कहिंदा हजार हो जाण जिहदे कोल हजार वह कहिंदा लख हो जाण ते जिहदे कोल लख वह कहिंदा करोड़ हो जाण जिहदे कोल करोड़ वह अरबां ते खरबां की गल करदा संतोख आउंदा ही नहीं। इहदी मैं उदाहरण दिया इतिहास विचों सानू दसवीं जां ग्यारहवीं जमात विच लेख लगा सी अंग्रेजी च कारनेगी अमरीका का को अमीर होया कारनेगी उहदा नां लिखिया उहदे कोल उस मनुख के 90 अरब डालर होणगे मरन लगा ते उहदा सैकटरी उहदे कोल बैठा सी ते कहण लगा सर मेरा ख्याल तू तो तुम तो दुनिया चो खुश होके जा रहे क्योंकि तुहाडे च नहीं किसी को माया ही नहीं ये सानू स्कूले पढ़ाया गया। उस सैकटरी नू कहण लगा नहीं नहीं मित्रा अजे मेरे दास रह गए ने ते उस मौके सैकटरी ने परमात्मा दी अरदास कीती वाहिगुरु परमात्मा मेरे ते कृपा करी मैं कार नेगी ना बना मैं समझदा शायद ये संतुष्ट हो गया वे। ये तो उधर की गल है ना साढ़े भारत विच राजा भरथरी होया विक्रमा जी का पराजे तो विक्रमी समझ चलिया बड़ी लंबी कथा उहदी विचों टू दी पॉइंट लवां उस राजे भरथरी नूं अमृत फल मिलिया उन्हें अपनी राणी नूं दिता ते राणी का जीवन ढिला उन्हें अपने नौकर नूं दिता नौकर का जीवन ढिला तो उन्हें वेसवा नूं दिता। इनू साखी नूं चिथना बरीकी नाल ये वराग शतक ग्रंथ विच सानू संत ज्ञानी करतार सिंह होरां ने एक ग्रंथ पढ़ाया सी वराग शतक अमृत फल मिलिया इहदे च दो प्रमाण मिलणगे मन का कोई पता नहीं किसी मौके माड़े बंदे के मन में चंगा ख्याल आ जाता तो किसी वेले चंगे के मन में माड़ा ख्याल आ जाता। वो कहिंदे वेसवा नूं अमृत फल मिलिया किसी बंदे नूं अमृत फल मिलिया उन्हें राजे नूं दे दिता ते राजा राणी नूं वध प्रेम करदा उन्हें राणी नूं दिता राणी का नाम पिंगला करके लिखिया पिंगला। हुण वेखो बुद्धि भ्रिष्ट ते मन का अवस्था राजे दी राणी है लेकिन जिहड़ा नौकरां घोड़िया दे तबेले दा अनचार उत्थे महावत लिखिया है वह राणी का राजे नाल प्रेम घट है ते नौकर नाल ज्यादा है। वह महावत का जीवन वेखो ਇੱਕ ਪਾਸੇ ਰਾਣੀ ਕੋਲ ਜਾਂਦਾ ਤੇ ਇੱਕ ਪਾਸੇ ਬੇਸਬਾਲ ਕੋਲ ਜਾਂਦਾ। ਇਹ ਥੋੜਾ ਜਿਹਾ ਪ੍ਰਕਰਮ ਬੜਾ ਔਖਾ ਤੇ ਕਈਆਂ ਨੇ ਕਹਿਣਾ ਵੀ ਗਿਆਨੀ ਕਿਹੜੀ ਗੱਲ ਕਹੇਗਾ, ਇਹ ਵਿਰਾਗਸ਼ਤ ਗ੍ਰੰਥ ਚੋਂ ਮੈਂ ਪੜ੍ਹਿਆ ਅੱਜ ਕੋਲੋਂ ਨਹੀਂ ਬਣਾਈ ਗੱਲ, ਕਿਉਂਕਿ ਸਖ਼ਤ ਜਿਹਾ ਇਹ ਪ੍ਰਕਰਨ ਸਖ਼ਤ ਬੜਾ ਨਾ ਵੀ ਕਿਹੋ ਜਿਹੀ ਗੱਲ ਕਰਦਾ। ਵਿਰਾਗਸ਼ਤ ਗ੍ਰੰਥ ਦੀਆਂ ਪੰਕਤੀਆਂ ਨੇ ਜਦੋਂ ਉਹਨੇ ਨੌਕਰ ਨੂੰ ਦਿੱਤਾ ਤੇ ਨੌਕਰ ਨੇ ਦਿੱਤਾ ਵੇਸਵਾ ਨੂੰ, ਜਿਹਨੂੰ ਆਪਾਂ ਮਾੜੀ ਕਹਿੰਦੇ ਹਾਂ ਨਾ, ਵੇਸਵਾ ਦੇ ਮਨ ਚ ਵਿਚਾਰ ਆਈ, ਕਹਿਣ ਲੱਗੀ ਨੀ ਨਿਕੰਮੀਏ, ਪਤਾ ਨੀ ਕਿੰਨਿਆਂ ਦਾ ਜੀਵਨ ਗਾਲਿਆ, ਇਹ ਰਾਜਾ ਬੜਾ ਚੰਗਾ ਰਾਜੇ ਨੂੰ ਦੇ, ਜਿਹਨੂੰ ਆਪਾਂ ਮਾੜੀ ਕਹਿੰਦੇ ਹਾਂ। ਉਹਨੇ ਰਾਜੇ ਨੂੰ ਦਿੱਤਾ ਤੇ ਰਾਜੇ ਦਾ ਮੱਤਾ ਠਣਕਿਆ ਤੇ ਇੰਨੇ ਅੰਮ੍ਰਿਤ ਫਲ ਕਿੱਥੋਂ ਆ ਗਏ, ਇਹ ਕੱਲ ਮਿਲਿਆ ਤੇ ਅੱਜ ਫੇਰ ਆ ਗਿਆ, ਉਹਨੇ ਦਾਬਾ ਮਾਰਿਆ, ਬੀਬੀ ਤੂੰ ਸੁੱਖ ਕਿੱਥੋਂ ਲਿਆਂਦਾ ਹੈ। ਉਹ ਡਰ ਕੇ ਕਹਿਣ ਲੱਗੀ, ਰਾਜਨ ਮੈਂ ਤਾਂ ਤੇਰੇ ਨੌਕਰ ਕੋਲੋਂ ਲਿਆ। ਨੌਕਰ ਦੀ ਬਾਂਹ ਮਰੋੜੀ ਤੇ ਨੌਕਰ ਨੇ ਆਖਿਆ ਤੇਰੀ ਰਾਣੀ ਕੋਲੋਂ ਲਿਆ। ਰਾਜੇ ਦੇ ਮਨ ਨੂੰ ਵਿਰਾਗ ਹੋ ਗਿਆ, ਉਹਨੇ ਆਪਣਾ ਘਰ ਬਾਰ ਛੱਡ ਦਿੱਤਾ। ਉਸ ਮੌਕੇ ਜੋਗਮੱਤ ਦਾ ਬੜਾ ਬੋਲਬਾਲਾ ਸੀ, ਜੋਗੀ ਬਣ ਗਿਆ। ਉਸ ਮੱਤ ਦੇ ਮੁਤਾਬਕ ਉਹਨੇ ਲੰਗੋਟੀ ਪਾ ਲਈ, ਤੁਰਿਆ ਜਾ ਰਿਹਾ। ਪੰਕਤੀ ਦੀ ਵਿਚਾਰ ਕਰ ਰਹੇ ਹਾਂ, ਅੰਦਰ ਤ੍ਰਿਸ਼ਨਾ ਵਿਕਾਰ ਤ੍ਰਿਸ਼ਨਾ ਨਹੀਂ ਜੇ ਮੁੱਕਦੀ, ਇਹ ਕਿਸੇ ਹੋਰ ਨੇ ਨਹੀਂ, ਰਾਜੇ ਭਰਥਰੀ ਨੇ ਆਪਣੀ ਹੱਥ ਦੇ ਨਾਲ ਆਪਣੀ ਜ਼ਿੰਦਗੀ ਦੀ ਘਟਨਾ ਲਿਖੀ, ਕਿਸੇ ਹੋਰ ਨੇ, ਉਹਨੇ ਆਪ ਲਿਖੀ ਹੈ ਖੁਦ। ਉਹ ਤੁਰਿਆ ਜਾ ਰਿਹਾ ਤੇ ਰਸਤੇ ਦੇ ਵਿੱਚ ਕੋਈ ਬੰਦਾ ਪਾਨ ਚੂਪ ਕੇ ਲੰਘਿਆ, ਥੁੱਕ ਥੱਲੇ ਡੁੱਲੀ ਸੀ, ਉਧਰ ਚਾਨਣੀ ਰਾਤ ਹੈ ਤੇ ਮਨ ਚ ਵਿਚਾਰ ਆਏ ਵੀ ਕਿਤੇ ਮਨਾ ਲਾਲ ਨਾ ਡਿੱਗਾ ਹੋਵੇ, ਹੁਣ ਜੰਗਲ ਚਾਲ ਕਿੱਥੋਂ ਆਉਣਾ ਸੀ। ਜਦੋਂ ਉਹਨੇ ਹੱਥ ਪਾਇਆ ਨਾ ਉਸ ਲਾਲ ਭੁਲੇਖੇ ਨਾਲ, ਉਹਦੇ ਜਿਹੜਾ ਹੱਥ ਸੀ ਥੁੱਕ ਨਾਲ ਲਿਬੜ ਗਿਆ, ਔਰ ਉਹਨੇ ਉੱਥੇ ਪੰਕਤੀਆਂ ਲਿਖੀਆਂ, ਮੈਂ ਉਹ ਪੰਕਤੀਆਂ ਪੜ੍ਹ ਕੇ ਸੁਣਾਵਾਂ ਤੁਹਾਨੂੰ। ਉਹ ਕਹਿੰਦਾ, ਰਤਨ ਜੜਤ ਮੰਦਰ ਤਜੇ ਔਰ ਸਖੀਅਨ ਕੇ ਸਾਥ ਰੇ ਮਨ ਧੋਖੇ ਲਾਲ ਕੇ ਦੀਓ ਪੀਕ ਮੈਂ ਹਾਥ। ਕਹਿਣ ਲੱਗਾ, ਨਕਮਿਆਂ ਜੇ ਰਤਨਾਂ ਦੀ ਗੱਲ ਆਉਂਦੀ ਤੇਰੀ, ਘਰ ਆਪਣੇ ਰਤਨ ਸਰਬਤ ਛੱਡ ਕੇ ਆਇਆ। ਰਤਨ ਜੜਤ ਮੰਦਰ ਸਜੇ, ਰਤਨਾਂ ਦੇ ਨਾਲ ਬਣੇ ਹੋਏ ਮਕਾਨ ਚੂ ਛੱਡੇ, ਅਰ ਸਖੀਆਂ ਕੇ ਸਾਥ ਰਾਣੀਆਂ ਛੱਡੀਆਂ, ਪਰ ਅੱਜ ਲਾਲ ਦੇ ਭੁਲੇਖੇ ਭੁਲੇਖੇ ਨਾਲ ਥੁੱਕ ਫੜ ਲਈ। ਦੀਓ ਪੀਕ ਮੈਂ ਹੱਥ ਪੀ ਕੇ ਦਿਨ ਥੁੱਕ ਨੂੰ। ਔਰ ਅਗਲੀ ਪੰਕਤੀ ਉਹਨੇ ਜਾ ਕੇ ਅੱਗੇ ਫੇਰ ਲਿਖੀ ਹੈ, ਕਹਿੰਦਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਝੀ ਹੈ। ਇਹ ਤਾਂ ਬਾਣੀ ਦੀ ਪੰਕਤੀ ਹੈ ਨਾ ਜੋ ਉਹਨੇ ਲਿਖਿਆ। ਉਹ ਕਹਿੰਦਾ, ਆਓ ਤੂੰ ਤਜ ਹਮਕੋ ਤ੍ਰਿਸ਼ਨੇ ਤਬ ਲਾ ਵਿਖੇ ਮਮ ਖੇਦ ਕਨੇ ਤੁਮ ਕੀਨ ਦੀਨ ਤੇ ਦੀਨ ਮੁਝੇ ਅਬ ਤੂੰ ਹਮਕੋ ਤਜ ਤ੍ਰਿਸ਼ਨੇ। ਕਹਿਣ ਲੱਗਾ, ਹੁਣ ਤਾਂ ਕੱਪੜੇ ਵੀ ਲੁਹਾ ਦਿੱਤੇ, ਹੁਣ ਤਾਂ ਮੇਰਾ ਅਖਾੜਾ ਛੱਡ ਦੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਬੜਾ ਕੁਝ ਗੱਲਾਂ ਕਰਦਾ, ਬਰੀਕੀ ਨਾਲ ਵਿਚਾਰ ਦੇਣਾ, ਪਰ ਅਜੇ ਤੇਰੇ ਅੰਦਰੋਂ ਤ੍ਰਿਸ਼ਨਾ ਨਹੀਂ ਮੁਟੀ ਮਿਕੀ, ਤੇਰੇ ਅੰਦਰੋਂ ਵਿਕਾਰ ਨਹੀਂ ਮਿਟੇ, ਤੇ ਗੱਲ ਨਹੀਂ ਬਣਨੀ।
ਹਉਮੈ ਵਿੱਚ ਸਭ ਪੜ ਥੱਕੇ,
ਮੇਰੇ ਨਾਲ ਦਾ ਤਾਂ ਵਿਦਵਾਨ ਹੀ ਕੋਈ ਨਹੀਂ, ਕਹਿੰਦੇ ਇਸ ਪ੍ਰਕਾਰ ਮੈਂ ਦੇ ਵਿੱਚ ਵੱਡੇ ਵੱਡੇ ਪੜ ਕੇ ਥੱਕ ਗਏ ਹਨ।
ਦੂਜੇ ਭਾਏ ਖੁਆਰ,
ਔਰ ਇਉਂ ਦਵੈਤ ਭਾਵ ਦੇ ਵਿੱਚ ਪੈ ਕਰਕੇ ਖੁਆਰ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਹਨ।
ਸੋ ਪੜਿਆ ਸੋ ਪੰਡਿਤ ਬੀਨਾ,
ਕਹਿੰਦੇ ਭਾਈ ਉਹ ਪੜਿਆ ਉਹ ਵਿਦਵਾਨ ਹੈ, ਬੀਨਾ ਦਾ ਅਰਥ ਹੁੰਦਾ ਦੂਰ ਅੰਦੇਸ਼। ਆਪਾਂ ਦੋ ਲਫ਼ਜ਼ ਆਮ ਸੁਣਦੇ ਹਾਂ, ਖੁਰਦਬੀਨ ਤੇ ਦੂਰਬੀਨ। ਖੁਰਦਬੀਨ ਦਾ ਭਾਵ ਹੁੰਦਾ, ਖੁਰਦ ਕਹਿੰਦੇ ਨੇ ਛੋਟੇ ਨੂੰ, ਜਿਹੜੀ ਬਰੀਕ ਤੋਂ ਬਰੀਕ ਚੀਜ਼ ਨੂੰ ਵੇਖ ਲਏ ਉਹਨੂੰ ਆਪਾਂ ਕਹਿੰਦੇ ਹਾਂ ਖੁਰਦਬੀਨ, ਜਿਹੜੀ ਦੂਰ ਚੀਜ਼ ਨੂੰ ਵੇਖਦੇ ਉਹਨੂੰ ਕਹਿੰਦੇ ਹਾਂ ਦੂਰਬੀਨ। ਬੀਨਾ ਦਾ ਭਾਵ ਹੁੰਦਾ ਵੇਖਣਾ। ਤੂੰ ਮੇਰੇ ਪਾਤਸ਼ਾਹ ਕਹਿੰਦੇ ਭਾਈ ਉਹ ਪੜ੍ਹਿਆ ਉਹ ਪੰਡਿਤ ਹੈ, ਉਹ ਦੂਰ ਅੰਦੇਸ਼ ਹੈ।
ਗੁਰ ਸ਼ਬਦ ਕਰੇ ਵਿਚਾਰ,
ਜਿਹੜਾ ਭਾਈ ਗੁਰੂ ਕੇ ਸ਼ਬਦ ਦੀ ਵਿਚਾਰ ਕਰੇ। ਆਪਾਂ ਗੁਰਦੁਆਰੇ ਆਉਂਦੇ ਹਾਂ ਨਾ ਤੇ ਆਪਾਂ ਕਹਿੰਦੇ ਉੱਥੇ ਗਏ ਸਾਂ, ਬੜਾ ਆਨੰਦ ਆਇਆ, ਤੇ ਜੇ ਕਿਸੇ ਪੁੱਛਿਆ ਵੀ ਭਾਈ ਸਾਹਿਬ ਅੱਜ ਹੁਕਮਨਾਮਾ ਕਿਹੜਾ ਸੀ, ਕਹਿਣ ਲੱਗਾ ਮੈਂ ਤਾਂ ਵੇਖਿਆ ਹੀ ਨਹੀਂ, ਗੁਰਦੁਆਰੇ ਆਇਆ ਕਦੇ ਨਹੀਂ ਹੈ, ਇਹ ਆਪਾਂ ਕਰਦੇ ਜੇ। ਬੜਾ ਆਨੰਦ ਆਇਆ, ਬੜੀ ਰੌਣਕ ਸੀ, ਬੜੀਆਂ ਸੰਗਤਾਂ, ਬਹੁਤ ਮਨ ਖੁਸ਼ ਹੋਇਆ, ਤੇ ਗੁਰਮੁਖਾ ਹੁਕਮਨਾਮਾ ਕਹਿਣ ਲੱਗਾ ਤੇ ਵੇਖਿਆ ਨਹੀਂ, ਭਲਿਆ ਇੱਥੇ ਆਏ ਆਪਾਂ ਹੁਕਮਨਾਮੇ ਵਾਸਤੇ। ਵੀ ਗੁਰੂ ਕਾ ਹੁਕਮ ਕੀ ਹੈ, ਇਹਦੇ 'ਤੇ ਚੱਲਣ ਦਾ ਯਤਨ ਕਰਾਂ। ਸੋ ਕਹਿੰਦੇ ਭਾਈ ਅਸਲੀ ਗੁਰਮੁਖ ਪਿਆਰਾ ਉਹ ਹੈ ਜਿਹੜਾ ਗੁਰੂ ਦੇ ਸ਼ਬਦ ਹੀ ਵਿਚਾਰ ਕਰਦਾ ਹੈ। ਅਤੇ ਗੁਰੂ ਦਾ ਸ਼ਬਦ ਕੀ ਕਹਿੰਦਾ ਹੈ ਵੀ ਗੁਰਮੁਖਾ ਤੇਰੇ ਅੰਦਰ ਹੀ ਦੁਸ਼ਮਣ ਨੇ, ਜਿਹੜਾ ਵਿਚਾਰ ਸ਼ਬਦ ਹੈ ਨਾ। ਜਦੋਂ ਅਸੀਂ ਇਹਦੇ ਅਨੈਲਿਸਿਸ ਕਰਕੇ ਅਰਥ ਪੜ੍ਹਦੇ ਹਾਂ ਅਤੇ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ, ਵਿਚਾਰ ਤੋਂ ਭਾਵ ਵਿੱਚ ਤੇ ਅਰਦਾ ਭਾਵ ਦਾ ਬੈਰੀ, ਜਿਹੜੇ ਵਿਕਾਰ ਨੇ ਨਾ ਇਹ ਗੁਰਮੁਖੋਂ ਬਾਹਰੋਂ ਨਹੀਂ ਆਉਂਦੇ, ਸਾਡੇ ਆਪਣੇ ਅੰਦਰ ਨੇ, ਬਾਹਰੋਂ ਕੋਈ ਨਹੀਂ ਆਉਂਦੇ। ਸੋ ਕਹਿੰਦੇ ਨੇ ਗੁਰਮੁਖਾ ਜਿਹੜੇ ਦੁਸ਼ਮਣ ਨੇ ਨਾ ਤੇਰੇ, ਉਹ ਤੇਰੇ ਅੰਦਰ ਬੈਠੇ ਨੇ ਅਤੇ ਗੁਰੂ ਦੇ ਸ਼ਬਦ ਦੇ ਦੁਆਰਾ ਇਹਨਾਂ ਦੁਸ਼ਟਾਂ ਨੂੰ ਕੱਢਣਾ ਕਰ।
ਅੰਦਰ ਖੋਜੈ ਤਤ ਲਹੈ,
ਅੰਦਰ ਖੋਜੇ ਤੋਂ ਭਾਵ ਸਵੈ ਪੜਚੋਲ ਕਰੇ, ਆਪਣੀ ਪੜਚੋਲ ਕਰੇ। ਉਹਨੇ ਕਹਿੰਦੇ ਤਤ ਸਿਧਾਂਤ ਨੂੰ ਸਮਝ ਲਿਆ,
ਪਾਏ ਮੋਖ ਦੁਆਰ,
ਇਸ ਪ੍ਰਕਾਰ ਉਹ ਮੁਕਤੀ ਦੇ ਦਰ ਤੇ ਪਹੁੰਚ ਜਾਂਦੇ ਹਨ। ਆਪਾਂ ਰੋਜ਼ ਪੜ੍ਹਦੇ ਹਾਂ ਮੰਨੇ ਪਾਵਹਿ ਮੋਖ ਦੁਆਰ, ਜਿੰਨਾ ਚਿਰ ਮੰਨਦਾ ਨਹੀਂ ਨਾ ਉਹਨਾਂ ਚਿਰ ਬਾਤ ਨਹੀਂ ਬਣ। ਮੰਨੇ ਪਾਵਹਿ ਮੋਖ ਦੁਆਰ, ਅਤੇ ਜਿੰਨਾ ਮੰਨਿਆ ਮੰਨੇ ਪਰ ਵਾਰੇ ਸਧਾਰ, ਉਹ ਆਪ ਵੀ ਤਰ ਗਏ ਉਹਨਾਂ ਦਾ ਪਰਿਵਾਰ ਵੀ ਤਰ ਗਿਆ। ਅਤੇ ਜਦੋਂ ਮੈਂ ਗੱਲ ਕਰਦਾ ਤਾਂ ਕਹੀ ਜਾਂਦੇ ਵੀ ਪਹੁੰਚੋਗੇ ਸੰਤ ਕਰਤਾਰ ਸਿੰਘ ਦੀ ਗੱਲ ਕਰੀ ਜਾਂਦਾ, ਅਸੀਂ ਕਹਿੰਦੇ ਤਾਂ ਸੰਤ ਕਰਤਾਰ ਸਿੰਘ ਬਾਣੀ ਨਾ ਪੜ੍ਹਦਾ ਅਤੇ ਅਸੀਂ ਵੀ ਇੱਥੇ ਨਹੀਂ ਸੀ ਆਉਣਾ। ਉਹਦੀ ਸੰਗਤ ਦਾ ਫਲ ਮਿਲਿਆ, ਮੰਨੇ ਪਰ ਵਾਰੇ ਸਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿੱਖ। ਜਿਹੜਾ ਵਾਹਿਗੁਰੂ ਨੂੰ ਮੰਨ ਲਏਗਾ ਨਾ ਉਹਨੂੰ ਮੁੜ ਕੇ ਬੰਦਿਆਂ ਦੇ ਅੱਗੇ ਹੱਥ ਅੱਡਣ ਦੀ ਜਾਤ ਨਹੀਂ ਰਹੇਗੀ। ਉਹ ਮੰਗਤਿਆਂ ਦਾ ਮੰਗਤਾ ਨਹੀਂ ਬਣੇਗਾ, ਉਹ ਮੰਗੇਗਾ ਤੇ ਕੇਵਲ ਵਾਹਿਗੁਰੂ ਕੋਲੋਂ ਮੰਗੇਗਾ। ਅਤੇ ਨਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਵੱਡੀ ਗੱਲ ਕਹੀ ਜੇ ਗੁਰਮੁਖ ਕਿਤੇ ਇਤਿਹਾਸ ਪੜ੍ਹਦਿਆਂ ਛੇਵੇਂ ਪਾਤਸ਼ਾਹ ਦੀ ਜੋਤੀ ਜੋ ਸਮਾਉਣ ਦੀ ਕਥਾ ਪੜ੍ਹਨੀ ਗ੍ਰੰਥਾਂ ਦੇ ਵਿੱਚੋਂ, ਅਤੇ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਸਾਡੀ ਬੇਨਤੀ ਵੀ ਸਾਨੂੰ ਕੋਈ ਉਪਦੇਸ਼ ਦਿਓ, ਇਹ ਕੀਰਤਪੁਰ ਸਾਹਿਬ ਦੀ ਗੱਲ ਹੈ। ਤਾਂ ਉਸ ਮੌਕੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੋ ਜੋਤੀ ਜੋ ਸਮਾਉਣ ਲੱਗੇ ਉਦੋਂ ਦੀ ਗੱਲ ਹੈ, ਸਿੱਖਾਂ ਨੂੰ ਕੋਲ ਬੁਲਾਇਆ ਅਤੇ ਮਾਰੂ ਰਾਗ ਦਾ ਸ਼ਬਦ ਦੀ ਕਥਾ ਗੁਰਦੇਵ ਨੇ ਉਹਨਾਂ ਨੂੰ ਸੁਣਾਈ। ਕਹਿੰਦੇ ਗੁਰਮੁਖੋ ਮੈਂ ਤੁਹਾਨੂੰ ਦੱਸਦਾ ਵੀ ਤਿਆਗਣਾ ਕੀ ਅਤੇ ਮੰਗਣਾ ਕੀ ਹੈ। ਹਜ਼ੂਰ ਨੇ ਵਿਆਖਿਆ ਕੀਤੀ ਸ਼ਬਦ ਦੀ, ਮੰਗਣਾ ਮੰਗ ਨੀਕਾ ਹਾਰ ਜਸ ਗੁਰ ਤੇ ਮੰਗਣਾ, ਜੇ ਮੰਗਣਾ ਤੇ ਪ੍ਰਮਾਤਮਾ ਦੀ ਵਡਿਆਈ ਮੰਗ। ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ, ਆਪਾਂ ਕਿਸੇ ਨੇ ਆਖਿਆ ਮੈਂ ਮਸਰ ਨਹੀਂ ਖਾਣੇ, ਕਿਸੇ ਨੇ ਆਖਿਆ ਬਤਾਊ ਨਹੀਂ ਖਾਣੇ, ਮੈਂ ਇਹਦਾ ਖੰਡਨ ਮੰਡਨ ਨਹੀਂ ਜੇ ਕਰ ਰਿਹਾ, ਇਹਦਾ ਸਰੀਰ ਦੇ ਆਪਣੇ ਖੁਰਾਕਾਂ ਨੇ ਨਾ, ਪਰ ਇਕੱਲਾ ਬਤਾਊ ਅਤੇ ਮਸਰ ਛੱਡਣ ਨਾਲ ਗੱਲ ਨਹੀਂ ਬਣਨੀ। ਜੇ ਛੱਡਣਾ ਤਾਂ ਗੁਰਮੁਖਾ ਨਿੰਦਿਆ ਛੱਡ, ਜੇ ਛੱਡਣਾ ਤਾਂ ਈਰਖਾ ਛੱਡ, ਈਰਖਾ ਅਤੇ ਨਿੰਦਿਆ ਨਹੀਂ ਛੱਡੀ ਤਾਂ ਆਪਾਂ ਕਿਸੇ ਨੇ ਮਸਰਾਂ ਦੀ ਦਾਲ ਨਹੀਂ ਖਾਣੀ, ਮਸਰਾਂ ਦੀ ਦਾਲ ਨੇ ਤਾਂ ਗਾਲ ਨਹੀਂ ਜਾਣਾ, ਇਹਦਾ ਸਰੀਰ ਨੂੰ ਚਲਾਉਣ ਲਈ ਹੈ। ਇਸ ਕਰਕੇ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਰਾਤ ਗਿਆਨੀ ਜੀ ਫਿਲਮ ਵੇਖੀ, ਨਜ਼ਾਰਾ ਆ ਗਿਆ, ਇੱਕ ਵਜੇ ਤੱਕ ਜਾਗੇ ਰਹਿਆ। ਮੇਰੇ ਗੁਰਦੇਵ ਕਹਿੰਦੇ ਜਾਗਣ ਦਾ ਕੀ ਫਾਇਦਾ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਪਰਮਾਤਮਾ ਦੀ ਵਡਿਆਈ ਵੀ ਜਾਗਣਾ ਕਰ। ਭਿੰਨੀ ਰੈਨੜ ਗਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਸੋ ਇਸ ਪ੍ਰਕਾਰ ਉਹ ਜਿਹੜੇ ਗੁਰਮੁਖ ਨੇ ਨਾ ਭਾਈ, ਉਹਨਾਂ ਨੇ ਜਿਹੜੇ ਇਹ ਜੀਵ ਨੇ ਮੈਂ ਵਿੱਚ ਪੜ੍ਹ ਪੜ੍ਹ ਕੇ ਥੱਕ ਗਏ, ਪਰ ਯਾਦ ਰੱਖੀ ਦੂਜੇ ਪਾਸੇ। ਠੀਕ ਆ,
ਪੜੋ ਪੜੋ। ਗੁਣ ਨਿਧਾਨ ਹਰ ਪਾਇਆ,
ਸੋ ਹੋਮੇ ਮਿੱਸਾ ਪੜ੍ਹ ਥੱਕੇ ਦੂਜੇ ਭਾਏ ਖੁਆਰ, ਸੋ ਪੜ੍ਹਿਆ ਸੋ ਪੰਡਿਤ ਬਿਨਾ ਗੁਰ ਸ਼ਬਦ ਕਰੇ ਵਿਚਾਰ, ਹੋਮੇ ਮਿੱਸਾ ਪੜ੍ਹ ਥੱਕੇ ਦੂਜੇ ਭਾਏ ਖੁਆਰ। ਕਹਿੰਦੇ ਦੁਆਇਤ ਭਾਵ ਦੂਜੇ ਦਾ ਭਾਵ ਹੁੰਦਾ ਦੁਆਇਤ ਭਾਵ ਈਰਖਾ, ਔਰ ਗੁਰਮੁਖੋ ਇਹ ਈਰਖਾ ਇੰਨੀ ਪ੍ਰਬਲ ਹੈ, ਕਿਤੇ ਦੇਸ਼ਾਂ ਦੇ ਨਾਂ 'ਤੇ ਈਰਖਾ, ਕਿਤੇ ਜਾਤਾਂ ਦੇ ਨਾਂ 'ਤੇ ਈਰਖਾ, ਕਿਤੇ ਕਾਲੇ ਅਤੇ ਗੋਰੇ ਦੇ ਨਾਂ 'ਤੇ ਈਰਖਾ। ਜਿਹਦੇ ਨਾਲ ਆਪਣਾ ਸਤਿਕਾਰ ਹੋਇਆ ਨਾ, ਉਸ ਸਵਾਹ ਦੇ ਵਿੱਚੋਂ ਇਹ ਨਹੀਂ ਪਤਾ ਚੱਲਣਾ ਵੀ ਇਹ ਸਿੱਖ ਦੀ ਸਵਾਹ ਕਿ ਮੁਸਲਮਾਨ ਦੀ ਸਵਾਹ ਕਿ ਹਿੰਦੂ ਦੀ ਸਵਾਹ ਹੈ। ਹੁਣ ਤਾਂ ਆਪਾਂ ਮੋਹਰਾਂ ਲਾਈਆਂ ਨੇ ਨਾ ਵੀ ਪਰਾਂ ਹੋ ਜਾ ਤੂੰ ਫਲਾਨੀ ਜਾਤੀ ਦਾ, ਤੂੰ ਫਲਾਨੇ ਇਲਾਕੇ ਦਾ, ਲੇਕਿਨ ਇਹ ਤਾਂ ਢੇਰੀ ਥੀ ਸੀ। ਇਹ ਚੇਤੇ ਰੱਖਿਆ ਕਰੋ ਵੀ ਆਪਾਂ ਨਿੱਕੀ ਜਿਹੀ ਮਿੱਟੀ ਦੀ ਢੇਰੀ ਬਣ ਜਾਣਾ। ਉਹਦੇ 'ਚ ਇਹ ਨਹੀਂ ਪਤਾ ਚੱਲਣਾ ਵੀ ਗਿਆਨੀ ਦੀ ਸਵਾਹ ਹੈ, ਇਹ ਪੰਡਿਤ ਦੀ ਸਵਾ ਹੈ ਕਿ ਚੋਰ ਦੀ ਸਵਾ ਹੈ। ਗੁਰਮੁਖਾ ਨਾਨਕ ਕਰ ਕੇਵਲ ਨਾਮ, ਉੱਥੇ ਕੇਵਲ ਤੇ ਕੇਵਲ ਨਾਮ ਚੱਲੇਗਾ। ਤਨ ਤਾਂ ਗੁਰਮੁਖਾ ਕੱਪੜਾ ਕਿਸੇ ਨੇ ਚਿੱਟਾ ਪਾ ਲਿਆ ਤੇ ਕਿਸੇ ਨੇ ਕਾਲਾ ਪਾ ਲਿਆ। ਸੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਕਹਿੰਦੇ ਇਸ ਪ੍ਰਕਾਰ ਜਿਹੜੇ ਗੁਰਮੁਖ ਨੇ ਨਾ, ਉਹ ਭਾਈ ਜਿਹੜੇ ਗਲਤ ਲੋਕ ਨੇ ਉਹ ਗਲਤ ਪਾਸੇ ਪੈ ਕੇ ਖੁਆਰ ਹੁੰਦੇ ਨੇ, ਔਰ ਜਿਹੜਾ ਵਿਦਵਾਨ ਪੁਰਸ਼ ਹੈ ਉਹ ਦੂਰ ਅੰਦੇਸ਼ ਹੈ, ਅਤੇ ਜਿਹੜੇ ਗੁਰਮੁਖ ਜਨ ਨੇ ਉਹ ਆਪਣੇ ਅੰਦਰੋਂ ਸਵੈ ਪੜਚੋਲ ਕਰਦੇ ਨੇ, ਔਰ ਉਹਦੇ ਦੁਆਰਾ ਉਹ ਮੁਕਤੀ ਦੇ ਦਰ ਤੱਕ ਪਹੁੰਚ ਗਏ। ਦੁਆਰ ਦੇ ਥੱਲੇ ਔਂਕੜ ਹੈ। ਮੈਂ ਇਹ ਤਕਰੀਬਨ ਬੇਨਤੀ ਕਰਦਾ ਰਹਿਣਾ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਾਹਮਣੇ ਆ ਕੇ ਅਰਦਾਸ ਕਰਿਆ ਕਰੋ ਕਿ ਸਗਲ ਦੁਆਰ ਕੋ ਛਾੜ ਕੈ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜਸ ਗੋਬਿੰਦ ਦਾਸ ਦੁਆਰ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਬੜੀਆਂ ਥਾਵਾਂ ਦੇ ਧੱਕੇ ਖਾਧੇ, ਹੁਣ ਤਾਂ ਤੇਰੇ ਦਰ ਤੇ ਆ ਗਿਆ, ਮੇਰੀ ਬਾਂਹ ਫੜ ਲਈ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਮੇਰੇ ਮਨ ਦਾ ਕੋਈ ਭਰੋਸਾ ਨਹੀਂ, ਕਦੋਂ ਮੈਂ ਗਰਕ ਜਾਂ ਪਰ ਤੂੰ ਮੈਨੂੰ ਬਚਾ ਲਈ। ਮੈਂ ਵਿਸ਼ੇਸ਼ ਤੌਰ ਤੇ ਜਦੋਂ ਰੋਜ਼ ਕਥਾ ਕਰਨ ਜਾਂਦਾ ਥਾਂ ਥਾਂ ਤੇ, ਮੈਂ ਆਪਣੀਆਂ ਧੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦਾ, ਬੀਬੀਓ ਬੰਦਿਆਂ ਦੇ ਡੇਰਿਆਂ ਤੇ ਜਾਂਦੀਆਂ ਤੇ ਲੋਕ ਤੁਹਾਡੇ ਵੱਲ ਉਂਗਲਾਂ ਕਰਦੇ, ਉਂਗਲਾਂ ਜੋ ਮੂੰਹ ਚ ਆਉਂਦਾ ਬੋਲੀ ਜਾਂਦੇ। ਸਾਡੀ ਤਾਂ ਜਬਾਨ ਅਲਾਵਰ ਹੀ ਕਰਦੀ, ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਮਾੜੇ ਸ਼ਬਦ ਕਹੀਏ, ਪਰ ਕਹਿੰਦੀਆਂ ਫਲਾਣੇ ਕੋਲ ਜਾਂਦੀਆਂ ਨੇ। ਕਿਉਂ? ਜਿਹੜੇ ਬੰਦੇ ਕੋਲ ਆਪਾਂ ਜਾਂਦੇ ਨਾ, ਉਹ ਕਾਮ ਤੋਂ ਬਣਿਆ, ਉਹ ਕਾਮ ਤੋਂ ਰਹਿਤ ਨਹੀਂ। ਜਿਹੜਾ ਬਣਿਆ ਕਾਮ ਤੋਂ ਹੈ, ਉਹ ਲਾਲਚੀ, ਉਹ ਤੁਹਾਡੇ ਕੋਲੋਂ ਕੁਝ ਨਾ ਕੁਝ ਮੰਗਦਾ ਹੈ, ਉਹ ਹੰਕਾਰੀ ਹੈ, ਉਹਨੇ ਜੰਮਣਾ ਤੇ ਮਰਨਾ। ਪਰ ਜਿਹੜੇ ਬਾਪੂ ਦੇ ਆਪਾਂ ਚਰਨਾਂ ਚ ਬੈਠੇ ਆ ਨਾ, ਇਹ ਗੰਦਾ ਨਹੀਂ, ਇਹ ਕਾਮ ਤੋਂ ਨਹੀਂ ਬਣਿਆ, ਔਰ ਇਹ ਦੇਂਦਾ ਹੈ, ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜਗੰਤਰ ਖਾਈ ਖਾਏ। ਤੇ ਇਹ ਗੱਲ ਦਿਹਾੜੀ ਚ ਮੈਂ ਜਿੰਨੀ ਥਾਂ ਤੇ ਕਥਾ ਕਰਦਾ ਤੇ ਹਰ ਥਾਂ ਤੇ ਕਹਿੰਦਾ, ਆਪਾਂ ਜਿੰਨੇ ਬੈਠੇ ਆ ਆਪਾਂ ਮਰ ਜਾਣੇ ਨੇ, ਮਰਨਾ ਨਹੀਂ ਜੇ, ਆਪਾਂ ਮਰ ਜਾਣਾ ਸਾਰਿਆਂ ਨੇ, ਕਥਾ ਕਰਨ ਵਾਲੇ ਵੀ ਨਹੀਂ ਰਹਿਣਾ, ਕਥਾ ਸੁਣਨ ਵਾਲੇ ਵੀ ਨਹੀਂ ਰਹਿਣਾ। ਨਾ ਇਹ ਮਰੇ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋਆ ਨਾ ਕੋਏ। ਬੀਬੀਓ ਇਹਦੇ ਤਾਬਿਆ ਚ ਆ ਕੇ ਬਹੁਗੀਆਂ ਬਾਣੀਆਂ ਪੜੋਗੇ, ਤੁਹਾਨੂੰ ਲੋਕੀ ਦੇਵੀਆਂ ਕਹਿਣਗੇ। ਇਸ ਬਾਪੂ ਦੇ ਰੁਮਾਲੇ ਧੋ ਕੇ ਪ੍ਰੈਸ ਕਰਕੇ ਆਉਂਗੇ, ਲੋਕੀ ਤੁਹਾਨੂੰ ਦੇਵੀਆਂ ਕਹਿਣਗੇ। ਇਸ ਬਾਪੂ ਨੂੰ ਚੌਰ ਕਰੋਗੀਆਂ, ਲੋਕੀ ਤੁਹਾਨੂੰ ਦੇਵੀਆਂ ਕਹਿਣਗੇ। ਕਿਉਂਕਿ ਆਪਾਂ ਪੜ੍ਹਦੇ ਹਾਂ, ਮਨੁੱਖੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਏਕ ਭਗਵਾਨ। ਹਾਂਜੀ,
ਗੁਣ ਨਿਧਾਨ ਹਰ ਪਾਇਆ,
ਜਿਹੜਾ ਸਾਡਾ ਗੁਰੂ ਭਾਈ ਇਹ ਗੁਣਾਂ ਦਾ ਖਜ਼ਾਨਾ, ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਮੇਰੇ ਪਾਤਸ਼ਾਹ ਗੁਣਾਂ ਦੇ ਖਜ਼ਾਨੇ ਹਨ।
ਸਹਿਜ ਕਰੇ ਵਿਚਾਰ,
ਔਰ ਜਿਹੜੇ ਗੁਰਮੁਖ ਨੇ ਭਾਈ ਉਹ ਮਨ ਨੂੰ ਅਡੋਲ ਕਰਕੇ, ਇਹਦੇ ਤਿੰਨ ਅਰਥ ਕੀਤੇ ਨੇ ਵਿਦਵਾਨਾਂ ਨੇ, ਅਡੋਲ, ਸ਼ਾਂਤੀ ਤੇ ਗਿਆਨ। ਇਹ ਸਹਿਜ ਦੇ ਤਿੰਨ ਅਰਥ ਕੀਤੇ ਨੇ ਟੀਕਾਕਰਨ ਨੇ ਅੱਜ ਤੱਕ। ਇਹਨੂੰ ਹੌਲੀ ਹੌਲੀ ਵਿਚਾਰ ਕਰ, ਤੇਰੇ ਮਨ ਨੂੰ ਸ਼ਾਂਤੀ ਆ ਜਾਏਗੀ ਤੇ ਮੁੜ ਕੇ ਤੇਨੂੰ ਗਿਆਨ ਆ ਜਾਏਗਾ, ਅਥਵਾ ਗਿਆਨ ਆ ਗਿਆ ਤੇਰੇ ਮਨ ਨੂੰ ਸ਼ਾਂਤੀ ਆ ਜਾਏਗੀ। ਗੁਰੂ ਕੇ ਸ਼ਬਦ ਦੀ ਵਿਚਾਰ ਕਰ ਗੁਰਮੁਖਾ, ਔਰ ਉਹ ਗੁਣਾਂ ਦਾ ਖਜ਼ਾਨਾ ਹੈ।
ਧੰਨ ਵਪਾਰੀ ਨਾਨਕ,
ਗੁਰਮੁਖ ਪਿਆਰੇ ਜਿਹੜੇ ਵਪਾਰ ਕਰਨ ਵਾਲੇ ਉਹ ਧੰਨਤਾ ਦੇ ਯੋਗ ਨੇ। ਕਿਹੜੇ? ਜਿਹੜੇ ਨਾਮ ਦਾ ਵਪਾਰ ਕਰਦੇ ਹਨ।
ਜਿਸ ਗੁਰਮੁਖ ਨਾਮ ਆਧਾਰ,
ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਤੇ ਨਾਮ ਨੂੰ ਆਪਣਾ ਆਧਾਰ ਆਸਰਾ ਬਣਾਉਣਾ ਕੀਤਾ ਹੈ।
ਮਹੱਲਾ ਤੀਜਾ, ਵੇਣ ਮਨ ਮਾਰੇ ਕੋਏ ਨਾ ਸਿੱਜਈ,
ਜਿੰਨਾ ਚਿਰ ਮਨ ਨਹੀਂ ਮਰਦਾ ਗੁਰਮੁਖ ਉਨਾ ਚਿਰ ਬਾਤ ਨਹੀਂ ਜੇ ਬਣਨੀ। ਮਨ ਹੈ ਕੀ? ਮਨ ਦੀ ਵਿਆਖਿਆ ਵਿਦਵਾਨ ਪੁਰਸ਼ਾਂ ਨੇ ਕੀਤੀ। ਜੇ ਆਪਾਂ ਨੂੰ ਕੋਈ ਪੁੱਛੇ ਮਨ ਕਾਹਦਾ ਬਣਿਆ, ਜਿਵੇਂ ਆਪਣੀ ਦੇਹ ਪੰਜਾਂ ਤੱਤਾਂ ਦੀ ਬਣੀ ਹੈ, ਇਸੇ ਤਰ੍ਹਾਂ ਵਿਦਵਾਨ ਪੁਰਸ਼ਾਂ ਨੇ ਲਿਖਿਆ ਸਕਲਪੋ ਵਿਕਲਪੋ ਮਨਾ। ਕਦੇ ਚੰਗੀ ਕਲਪਨਾ ਆ ਗਈ, ਕਦੇ ਮਾੜੀ ਕਲਪਨਾ ਆ ਗਈ, ਇਹ ਹੈ ਮਨ। ਇਹ ਕਿਸ ਤਰ੍ਹਾਂ ਦਾ? ਇਹਦੇ ਵਾਸਤੇ ਵਿਦਵਾਨ ਪੁਰਸ਼ਾਂ ਨੇ ਦ੍ਰਿਸ਼ਟਾਂਤ ਦਿੱਤੇ। ਕਹਿੰਦੇ ਚਲ ਦਲ ਪੱਤਰ ਪਤਾਕ ਪੱਟ ਦਾਮਨ ਕਸ਼ਪ ਬਾਤ, ਭੂ ਦੀਪ ਦੀਪਕ ਸਿਖਾ ਯੋਮਨ ਬਿਰਤ ਅਨਾਥ। ਜਿਵੇਂ ਨਿਸ਼ਾਨ ਸਾਹਿਬ ਦਾ ਫਰਦਾ ਹਿਲਦਾ ਰਹਿੰਦਾ, ਜਿਵੇਂ ਕੱਛੂ ਕੁੰਮੇ ਦੀ ਸਿਰੀ ਹਲਦੀ ਰਹਿੰਦੀ ਹੈ, ਜਿਵੇਂ ਦੀਵੇ ਦੀ ਲਾੜ ਕੰਬਦੀ ਹੈ ਨਾ, ਇਸੇ ਪ੍ਰਕਾਰ ਗੁਰਮੁਖੋ ਆਪਣਾ ਮਨ ਕੰਬਦਾ ਰਹਿੰਦਾ, ਇਹ ਟਿਕਦਾ ਨਹੀਂ। ਅਤੇ ਮੇਰੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਇਹ ਨਾ ਮਾਰਿਆ ਗਿਆ ਉਹਨਾਂ ਚਿਰ ਬਾਤ ਨਹੀਂ ਬਣਨੀ। ਇਉਂ ਕਰ
ਵੇਖੋ ਕੋ ਲਿਵ ਲਾਏ,
ਗੁਰਮੁਖ ਪਿਆਰਾ ਆਪਣੀ ਲਿਵ ਨੂੰ ਲਾ ਕੇ ਇਸ ਗੱਲ ਨੂੰ ਵੇਖ ਸਕਦਾ, ਸਮਝ ਸਕਦਾ ਹੈ। ਆਪਾਂ ਰੋਜ਼ ਪਾਠ ਕਰਦੇ ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ।
ਭੇਖ ਧਾਰੀ ਤੀਰਥੀ ਭਵ ਥੱਕੇ,
ਕੇਵਲ ਤੇ ਕੇਵਲ ਪਰਾਵੇ ਤੱਕ ਸੀਮਤ ਹਨ, ਵੱਖ ਵੱਖ ਤਰ੍ਹਾਂ ਦੇ ਪਰਾਵੇ ਪਾ ਕਰਕੇ ਤੀਰਥਾਂ ਦੇ ਉੱਪਰ ਭੌਂਦੇ ਹਨ।
ਨਾ ਇਹੋ ਮਨ ਮਾਰਿਆ ਜਾਏ,
ਇਕੱਲੇ ਤੀਰਥਾਂ ਤੇ ਜਾਣ ਕਰਕੇ ਤੇ ਵੱਖ ਵੱਖ ਤਰ੍ਹਾਂ ਦੇ ਵਨ ਸੁਵੰਨੇ ਕੱਪੜੇ ਪਾਉਣ ਕਰਕੇ ਮਨ ਮਾਰਿਆ ਨਹੀਂ ਜਾਂਦਾ।
ਗੁਰਮੁਖ ਇਹੋ ਮਨ ਜੀਵਤ ਮਾਰੈ,
ਜਿਹੜੇ ਗੁਰੂ ਦੇ ਸਨਮੁਖ ਹੋ ਗਏ ਨਾ, ਉਹ ਕਹਿੰਦੇ ਜਿਉਂਦਿਆਂ ਉਹਨਾਂ ਦਾ ਮਨ ਮਰ ਗਿਆ, ਉਹ ਆਪਣੇ ਆਪ ਨੂੰ ਮੁਰਦਾ ਸਮਝਦੇ ਹਨ। ਜਿਹੜੇ ਗੁਰਮੁਖ ਆਪਣੀਆਂ ਪੁਰਾਣੀਆਂ ਸੰਪਰਦਾਵਾਂ ਮਹਾਂਪੁਰਸ਼ਾਂ ਦੀਆਂ ਨੇ ਨਾ, ਉਹਨਾਂ ਦੇ ਜਿੰਨੇ ਕੁ ਨਿਯਮ ਉਹਨਾਂ 'ਚ ਭਾਵ, ਇਹ ਵੱਖਰੀ ਗੱਲ ਪਈ। ਆਪਾਂ ਸਮੇਂ ਨਾਲ ਉਹ ਭਾਵ ਭੁੱਲ ਗਏ ਹਾਂ। ਨਿਰਮਲੇ ਅਤੇ ਉਦਾਸੀ ਮਹਾਤਮਾ ਉਹ ਆਮ ਕਰਕੇ ਕੱਫਣੀ ਪਾਉਂਦੇ ਹਨ, ਬਿਨਾਂ ਬਾਹਵਾਂ ਤੋਂ ਚੋਲਾ ਪਾਉਂਦੇ ਨੇ, ਉਹਦੀਆਂ ਬਾਹਵਾਂ ਨਹੀਂ ਹੁੰਦੀਆਂ, ਕੱਪੜਾ ਨਹੀਂ ਹੁੰਦਾ। ਉਹਦਾ ਮਤਲਬ ਇਹ ਦੱਸ ਅਸਲ ਇਹ ਹੈ ਕਿ ਜਿਹੜਾ ਉਹ ਕੱਫਣੀ ਪਾਈਦਾ, ਭਾਵੇਂ ਕਿ ਮੈਂ ਖੱਫਣ ਪਾ ਲਿਆ ਅਤੇ ਮੈਂ ਮਰਿਆ ਹੋਇਆ, ਜਿਹੜੀ ਕੱਫਣੀ ਪਾਉਣੀ ਨਾ, ਉਹਦਾ ਅੰਤਰੀਵ ਅਰਥ ਇਹ ਹੈ ਵੀ ਮੈਂ ਖੱਫਣ ਪਾ ਲਿਆ, ਅਤੇ ਖੱਫਣ ਹੁੰਦਾ ਮੁਰਦੇ ਦਾ, ਅਤੇ ਜਿਹੜਾ ਮੁਰਦਾ ਉਹ ਭਲਾ ਗਲਤੀਆਂ ਕਿਵੇਂ ਕਰੇਗਾ। ਜਿਹਨੂੰ ਭਾਈ ਗੁਰਦਾਸ ਜੀ ਨੇ ਬਾਰੇ ਲਿਖਿਆ, ਕਹਿੰਦਾ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਮਰੀਦਾ ਭਾਵ ਸਿੱਖ, ਜਿਹੜਾ ਸਿੱਖ ਹੈ ਨਾ, ਉਹ ਆਪਣੇ ਆਪ ਨੂੰ ਮੁਰਦੇ ਵਰਗਾ ਸਮਝੇ, ਵੀ ਜਿਵੇਂ ਗੁਰੂ ਚਲਾਉਂਦਾ ਨਾ, ਉਹਦੇ ਮੁਤਾਬਕ ਚੱਲਣਾ, ਆਪਣੀ ਮਰਜ਼ੀ ਨਹੀਂ ਕਰਨੀ। ਕੋਈ ਬੰਦਾ ਚੜ੍ਹਾਈ ਕਰਜਾ ਅਤੇ ਉਹਨੂੰ ਆਪਾਂ ਸਾਬਣ ਨਾਲ ਨਵਾ ਦਈਏ, ਉਹਨੂੰ ਆਪਾਂ ਦਹੀਂ ਨਾਲ ਨਵਾ ਦਈਏ, ਉਹਦੇ 'ਤੇ ਨਿਰਾ ਪਾਣੀ ਪਾ ਦਿਓ, ਉਹਨੇ ਕਦੇ ਇਹ ਨਹੀਂ ਆਖਿਆ ਵੀ ਮੈਨੂੰ ਸਾਬਣ ਚੰਗੀ ਤਰ੍ਹਾਂ ਮਲੋ, ਕਿਉਂਕਿ ਤਾਂ ਮਰ ਗਿਆ। ਇਸੇ ਪ੍ਰਕਾਰ ਮਨ ਮਾਰੇ ਧਾਤ ਮਰ ਜਾਏ, ਜਦੋਂ ਮਨ ਮਰ ਗਿਆ ਨਾ, ਤਾਂ ਆਟੋਮੈਟਿਕਲੀ ਜਿਹੜੀ ਸਾਡੇ ਅੰਦਰ ਦੌੜ ਹੈ ਨਾ, ਇਹ ਮਿਟ ਜਾਵੇਗੀ।
ਸੱਚ ਰਹਿ ਲਿਵ ਲਾਏ,
ਉਹ ਗੁਰਮੁਖ ਪਿਆਰੇ ਜਿਹੜੇ ਆਪਣੀ ਲਿਵ ਨੂੰ ਉਹ ਸੱਚੇ ਪਰਮਾਤਮਾ ਨਾਲ ਜੋੜਦੇ ਹਨ।
ਨਾਨਕ ਇਸ ਮਨ ਕੀ ਮਲ ਇਉਂ ਉਤਰੈ,
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਮਨ ਨਾ, ਇਹਦੀ ਮੈਲ ਇਸ ਢੰਗ ਨਾਲ ਲਹਿ ਸਕਦੀ ਹੈ।
ਹਾਂ ਮੈਂ ਸ਼ਬਦ ਜਲਾਏ,
ਗੁਰੂ ਦੇ ਉਪਦੇਸ਼ ਦੇ ਨਾਲ ਕਿਤੇ ਆਪਣੀ ਮੈਂ ਮਾਰ ਦੇਵੇਂ, ਜਿਹੜੀ ਮੈਂ ਆ ਨਾ, ਇਹਦੇ ਵੱਖ ਵੱਖ ਰੂਪ ਨੇ ਗੁਰਬਾਣੀ 'ਚ ਲਿਖੇ ਹੋਏ ਪਾਤਸ਼ਾਹ ਨੇ। ਹੁਣ ਧਿਆਨ ਕਰਿਆ ਜੇ ਆਪਣੇ ਅੰਦਰ ਝਾਤੀ ਮਾਰੇ ਪਏ, ਆਪਣੇ ਅੰਦਰ ਕਿਹੜੀ ਮੈਂ ਹੈ। ਹੰਬਡ ਕਲੀਨ, ਸਾਡਾ ਗਿਆਨੀ ਜੀ ਖਾਨਦਾਨ ਬੜਾ ਉੱਚਾ ਸੀ, ਫਲਾਨੇ ਸੰਪਰਦਾ, ਫਲਾਨੀ ਪੀੜ੍ਹੀ 'ਚੋਂ ਫਲਾਨਾ ਖਾਨਦਾਨ। ਹੰਬਡ ਕਲੀਨ, ਹੰਬਡ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਾ ਨਾਸੀ। ਇਹ ਸਾਨੂੰ ਵੱਖ ਵੱਖ ਤਰ੍ਹਾਂ ਦੀਆਂ ਮਹਿਮਾ ਦਾ, ਜਿਹੜੇ ਹੰਕ ਮੈਂ ਨਾ, ਇਹਦਾ ਜ਼ਿਕਰ ਕੀਤਾ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਮਾਤਾ ਗੰਗਾ ਜੀ ਨੂੰ ਕੋਲ ਬਿਠਾ ਕੇ ਬਾਣੀ ਚਾਰੀ ਹੈ ਬਾਹਮ ਨਖਰੀ, ਅਤੇ ਕਹਿਣ ਲੱਗੇ ਗੰਗਾ ਮੈਂ ਤੈਨੂੰ ਇਹੋ ਜਿਹਾ ਗਹਿਣਾ ਕਢਾ ਕੇ ਦੇਣਾ ਤੇਰੇ ਨਾਲ ਅੱਗੇ ਜਾਏਗਾ। ਸਾਡੇ ਮਾਤਾ ਗੰਗਾ ਜੀ ਕੋਲ ਬੈਠੇ ਨੇ, ਗੁਰੂ ਪੰਚਮ ਪਾਤਸ਼ਾਹ ਸਾਡੇ ਪਿਤਾ ਜੀ ਬਾਣੀ ਚਾਰਦੇ ਨੇ, ਸਾਡੀ ਮੈਂ ਦਾ ਜ਼ਿਕਰ ਕਰਦੇ ਨੇ। ਹੰਬਡ ਕਲੀਨ, ਸਾਡੀ ਕੁੱਲ ਬੜੀ ਉੱਚੀ ਹੈ। ਹੰਬਡ ਪੰਡਿਤ, ਭਾਈ ਸਾਹਿਬ ਜੀ ਖਾਨਦਾਨ ਤੋਂ ਵਿਦਵਾਨ ਹਨ। ਹਮ ਜੋਗੀ, ਅਸੀਂ ਜੁੜੇ ਹੋਏ ਹਾਂ ਸੰਨਿਆਸੀ ਤੋਂ, ਭਾਵ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਪਕੜ ਨਹੀਂ। ਗਿਆਨੀ, ਕਿਸੇ ਨੂੰ ਗਿਆਨੀ ਹੋਣ ਦਾ ਮਾਣ ਹੈ, ਕੋਈ ਕਹਿੰਦਾ ਮੇਰੇ ਪੱਲੇ ਗੁਣ ਬੜੇ ਨੇ, ਇਹ ਬੁੱਧ ਕਵੇ ਨਾ ਨਾਸੀ। ਕਹਿੰਦੇ ਇਹ ਬੰਦੇ ਦੇ ਅੰਦਰੋਂ ਇਹ ਮੈਂ ਜਾਂਦੀ ਨਹੀਂ। ਇਹ ਵੱਖ ਵੱਖ ਕਿਸਮਾਂ ਲਿਖੀਆਂ ਨੇ ਗੁਰੂ ਪੰਚਮ ਪਾਤਸ਼ਾਹ ਨੇ। ਕਹਿੰਦੇ ਇਸ ਪ੍ਰਕਾਰ ਜਿਹੜੀ ਇਹ ਮੈਂ ਭਾਈ, ਇਹ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਉਪਦੇਸ਼ ਨਾਲ ਖਤਮ ਹੋ ਜਾਵੇਗੀ।
ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ,
ਇਹ ਮੇਰੇ ਭਰਾਓ ਜਿਹੜੇ ਹਰੀ ਦੇ ਸੰਤ ਨੇ, ਪਰਮੇਸ਼ਰ ਦੇ ਸੰਤ ਨੇ, ਉਹਨਾਂ ਨੂੰ ਮਿਲਣਾ ਕਰੋ। ਪਰਮੇਸ਼ਰ ਦੇ ਸੰਤ ਕਿਹੜੇ ਨੇ? ਜਦੋਂ ਮੈਂ ਗੁਰਮੁਖੋ ਸ੍ਰੀ ਹੁਕਮਨਾਮੇ ਦੀ ਵਿਚਾਰ ਮੇਰੀ ਮਨ ਵਿੱਚ ਇੱਥੇ ਆਈ ਨਾ, ਤਾਬਿਆਂ ਬੈਠੇ ਦੀ ਗੱਲ ਹੈ, ਤੇ ਮੈਨੂੰ ਕੋਈ 40-45 ਸਾਲ ਦੀ ਆਪਣੀ ਜ਼ਿੰਦਗੀ ਦੀ ਘਟਨਾ ਚੇਤੇ ਆਈ ਵੀ ਮੈਂ ਆਹ ਸ਼ਬਦ ਦੀ ਵਿਚਾਰ ਕਰਨੀ ਆ। ਸੰਤ ਗਿਆਨੀ ਕਰਤਾਰ ਸਿੰਘ ਮੇਰੇ ਉਸਤਾਦ ਚੜ੍ਹਾਈ ਕਰ ਗਏ ਅਤੇ ਸਾਨੂੰ 14 ਪੋਥੀਆਂ ਕਥਾਵਾਚਕਾਂ ਨੂੰ ਪੜ੍ਹਾਈ ਜਾਂਦੀਆਂ ਟਕਸਾਲ ਵਿੱਚ। 13 ਪੋਥੀਆਂ ਮੇਰੀ ਰਹਿ ਗਈਆਂ, ਵਿਚਾਰ ਸਾਗਰ, ਬਿਰਤੀ, ਪ੍ਰਭਾਕਰ ਅਤੇ ਮੋਕਸ਼ ਪੰਥ। ਮੈਨੂੰ ਪਤਾ ਚੱਲਿਆ ਵੀ ਰਾਜਸਥਾਨ 'ਚ 34 PS ਇੱਕ ਬਹੁਤ ਵੱਡਾ ਵਿਦਵਾਨ ਹੈ ਜਿਹੜਾ ਇਹ ਤੈਨੂੰ ਵਿਦਾਂਤ ਪੜ੍ਹਾ ਦੇਗਾ। ਮੈਂ ਉਹਦੇ ਕੋਲ ਚਲਾ ਗਿਆ ਕਿਉਂਕਿ ਬਹੁਤ ਦੂਰ ਜਾਣਾ ਸੀ। ਉਹ ਵਾਹਨ ਚਲਾਵਿਆ ਪਿਆ ਸੀ, ਅੱਖਾਂ ਨੇਤਰਹੀਣ, ਅੱਖਾਂ ਉਹਦੀਆਂ ਨਹੀਂ ਸਨ ਕੰਮ ਕਰਦੀਆਂ। ਸਰਾਣੇ ਉਹਦੇ ਸੰਤਰਾ ਮਾਰਕਾ ਸ਼ਰਾਬ ਪਈ, ਵਾਹਨ ਮੰਡਾ ਡੱਡਾ ਡੱਠਾ। ਬੰਦਾ ਲੋੜ ਵਾਸਤੇ ਕਿੰਨਾ ਗਿਣ ਜਾਂਦਾ ਹੈ। ਮੈਂ ਅੰਮ੍ਰਿਤਧਾਰੀ ਸਾਂ ਉਦੋਂ ਵੀ, ਮੈਂ 5 ਰੁਪਏ ਉਹਦੇ ਪੈਰਾਂ 'ਚ ਰੱਖ ਕੇ ਅਤੇ ਉਹਦੇ ਪੈਰਾਂ 'ਤੇ ਸਿਰ ਰੱਖ ਕੇ ਮੱਥਾ ਟੇਕਿਆ ਵੀ ਬਾਬਾ ਜੀ ਨੂੰ ਮਿਲਿਆ ਪੜ੍ਹਾ ਦਿਓ। ਗਰਜ ਬੜੀ ਚੰਦਰੀ ਹੈ, ਮੈਂ ਇਸ ਪੰਕਤੀ 'ਤੇ ਗੱਲ ਲਿਆਉਣੀ ਹੈ। ਉਹਨੂੰ ਦਿਸਦਾ ਤਾਂ ਨਹੀਂ ਸੀ, ਮੈਨੂੰ ਕਹਿਣ ਲੱਗਾ ਪੁੱਤਰਾ ਤੈਨੂੰ ਕਾਲਾ ਲੂਣਾ ਸਿਖਾ ਦਈਏ। ਮੈਂ ਬਹੁਤੀਆਂ ਗੱਲਾਂ ਨਹੀਂ ਕੀਤੀਆਂ, ਮੈਂ ਕਿਹਾ ਬਾਬਾ ਜੀ ਦੇ ਕੋਈ ਚਿੱਟਾ ਅਲਮ ਉਹਨੇ ਕਾਲੀ ਨੂੰ ਅੱਗ ਲਾਉਣੀ ਹੈ। ਮੇਰੇ ਕੋਲ ਗੁਰੂ ਕੀ ਬਾਣੀ ਚਿੱਟਾ ਅਲਮ ਹੈ, ਜਿਹੜਾ ਕਾਲਾ ਅਲਮ ਤਾਂ ਹਨੇਰਾ ਹੈ ਅਤੇ ਬੰਦਾ ਹਨੇਰੇ ਵਿੱਚ ਧੱਕੇ ਖਾਏਗਾ, ਅਤੇ ਬਾਣੀ ਚਿੱਟਾ ਅਲਮ ਹੈ, ਇਹ ਸਾਨੂੰ ਚਾਨਣ ਦਿੰਦੀ ਅਤੇ ਬੰਦਾ ਠੇਡੇ ਨਹੀਂ ਜੇ ਖਾਂਦਾ। ਇਹਦੇ ਨਾਲ ਜਿਹੜੇ ਕਾਲੇ ਅਲਮ ਦੇ ਕਈ ਪਾਸ਼ਕਾਂ ਨੇ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਫਲਾਨਾ ਕਾਲੇ ਨੂੰ ਆਹ ਕਰ ਦੇਗਾ। ਮੈਂ ਖੁੱਲ੍ਹਾ ਚੈਲੰਜ ਕਰਦਾ, ਜਿਹੜੇ ਕਹਿੰਦੇ ਫਲਾਨਾ ਕਹਿੰਦਾ ਮੇਰੇ ਕੋਲ ਮੈਂ ਤੁਹਾਡੇ ਗ੍ਰਹਿ ਟਾਲ ਦਿਆਂਗਾ। ਮੈਂ ਆਮ ਕਹਿੰਦਾ ਵੀ ਉਹਨੂੰ ਸਾਡੇ 'ਤੇ ਗ੍ਰਹਿ ਪਾ ਕੇ ਵਿਖਾ ਖਾਂ। ਜਿਹਦੇ ਸਿਰ 'ਤੇ ਗੁਰੂ ਗ੍ਰੰਥ ਸਾਹਿਬ 'ਚ ਇਹ ਪਾਤਸ਼ਾਹ ਦਾ ਹੱਥ ਹੈ ਨਾ, ਉਹਨਾਂ ਨੂੰ ਗੁਰਮੁਖੋ ਵਿਘਨ ਨਹੀਂ ਜੇ ਕੋਈ ਪੈ ਸਕਦਾ। ਜੇ ਆਪਾਂ ਨੂੰ ਵਿਘਨ ਪਿਆ ਨਾ ਅਤੇ ਆਪਾਂ ਰੋਜ਼ ਪਾਠ ਕਰਦੇ, ਜੇ ਕੋ ਗੁਰ 'ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਸਿਰ ਉੱਪਰ ਠਾਢਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਜਿਹਦੇ ਸਿਰ 'ਤੇ ਬਾਜਾਂ ਵਾਲੇ ਦਾ ਹੱਥ ਹੈ, ਉਹ ਵੇਸਵਾ ਦੇ ਦੁਆਰੇ 'ਤੇ ਵੀ ਚਲਾ ਜਾਵੇ ਅਤੇ ਬਾਜਾਂ ਵਾਲਾ ਉੱਥੇ ਵੀ ਡੁੱਬਣ ਨਹੀਂ ਜੇ ਦਿੰਦਾ। ਬਾਜਾਂ ਵਾਲਾ ਉੱਥੇ ਵੀ ਡੁੱਬਣ ਦਿੰਦਾ। ਜੇ ਬਾਬੇ ਵਿਧੀ ਚੰਦ ਵਰਗਾ ਪੱਟ 'ਚ ਬਹਿ ਗਿਆ ਨਾ ਅਤੇ ਛੇਵੇਂ ਪਾਤਸ਼ਾਹ ਕਹਿੰਦੇ ਪੁੱਤਰਾ ਫਿਕਰ ਨਾ ਕਰ, ਮੈਂ ਇੱਥੇ ਪਾਣੀ ਪਵਾ ਕਰਕੇ ਤੇਰਾ ਰੋਮ ਨਹੀਂ ਸਣ ਦਿਆਂਗਾ। ਗੁਰ ਪੂਰਾ ਦਿਨ ਸਿਮਰਿਆ ਸਹੀ ਭੈ ਨਿਆਲ, ਮੈਂ ਗੁਰਮੁਖੋ ਤਨ ਦੀ ਤਹਿ ਤੋਂ ਇੱਕੋ ਇੱਕ ਤੁਹਾਨੂੰ ਬੇਨਤੀ ਕਰਦਾ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਰਗਾ ਗੁਰੂ ਨਹੀਂ ਜੇ ਮਿਲਣਾ। ਆਪਾਂ ਗੁਰੂ ਰਾਮਦਾਸ ਦੇ ਦਰ 'ਤੇ ਆਉਂਦੇ ਹਾਂ, ਉਹਨਾਂ ਸਾਨੂੰ ਕਲੀਅਰ ਕੱਟ ਆਖਿਆ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸਿਵਕ ਜਨ ਮਾਨੇ, ਪ੍ਰਤਾਪ ਗੁਰੂ ਰਸਤਾਰੇ, ਇਹ ਤੁਹਾਡੀ ਕਲਿਆਣ ਕਰੇਗੀ।
ਹਰ ਨਾਮ ਦਰੜਾਵ ਹੋ ਇੱਕ ਗਿਣਕਾ,
ਬਾਣੀ ਤਾਂ ਸਾਗਰ ਥਾ ਹੈ ਨਾ, ਤੂੰ ਗੁਰਮੁਖਾ ਕਿਤੇ ਗੁਰੂ ਦੇ ਸ਼ਬਦ ਦਾ ਇੱਕ ਕਿਣਕਾ ਵੀ ਦ੍ਰਿੜ ਕਰ ਲੈਣ। ਇਹ ਕਿਣਕਾ ਪਰੋਜ ਪੜ ਕਿਣਕਾ ਏਕ ਜੇ ਜੀਵ ਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਸ ਗੁਰੂ ਕੇ ਲਾਲ ਦੇ ਅੰਦਰ ਕਿਤੇ ਨਾਮ ਦਾ ਇੱਕ ਕਿਣਕਾ ਵੀ ਵਸ ਗਿਆ, ਉਹਦੀ ਮਹਿਮਾ ਤਾਂ ਆਪਾਂ ਕਹਿ ਨਹੀਂ ਸਕਦੇ। ਮੇਰੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਇਹ ਨਾਮ ਪ੍ਰਪਾ ਕਰਾ ਦੇ ਮੇਰੇ ਹਿਰਦੇ ਦੇ ਅੰਦਰ।
ਹਰ ਹਰ ਸ਼ਿੰਗਾਰ ਬਣਾਵੋ ਹਰ ਜਨ,
ਇਹ ਪਿਆਰਿਓ ਕਈ ਤਰ੍ਹਾਂ ਦੇ ਸ਼ਿੰਗਾਰ ਕਰਦੇ ਹੋ, ਲੇਕਿਨ ਪਰਮਾਤਮਾ ਦਾ ਨਾਮ ਲੈਣ ਦਾ ਸ਼ਿੰਗਾਰ ਬਣਾਉਣਾ ਕਰੋ। ਇੱਕ ਵੀਰਾਂ ਦੀ ਘਟਨਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਬੀਬੀਆਂ ਨੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਕਹਿੰਦੇ ਆਹ ਵੀ ਨਾ ਪਾਵੋ, ਆਹ ਵੀ ਨਾ ਪਾਓ, ਤੇ ਫਿਰ ਅਸੀਂ ਗਹਿਣੇ ਨਾ ਪਾਇਆ ਕਰੀਏ। ਨਮਸਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ, ਉਹਨਾਂ ਨੇ ਉੱਥੇ ਸ਼ਬਦ ਉਚਾਰਨਾ ਕੀਤਾ, ਖਿਮਾ ਸਿਗਾਰ ਕਾਮਣ ਤਨ ਪਹਿਰੇ ਤਾਂ ਰਾਵੇ ਲਾਲ ਪਿਆਰੀ। ਮਨ ਮੋਤੀ ਜੇ ਗਹਿਣਾ ਹੋਵੇ, ਜਿਹੜਾ ਮਨ ਹੈ ਨਾ ਇਹਨੂੰ ਗਹਿਣਾ ਬਣਾਉਣਾ ਕਰ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸਤਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੇ ਤਾਂ ਰਾਵੇ ਲਾਲ ਪਿਆਰੀ। ਜਿਹੜਾ ਕਿਸੇ ਨੂੰ ਮਾਫ਼ੀ ਦੇ ਦੇਣੀ ਨਾ, ਧੀਏ ਰਾਣੀਏ ਇਹ ਸ਼ਿੰਗਾਰ ਕਰ, ਦੂਜੇ ਸ਼ਿੰਗਾਰਾਂ ਤੋਂ ਬਾਅਦ ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆਪਾਂ ਗੁਰਬਾਣੀ 'ਚੋਂ ਪੜ੍ਹ ਸਕਦੇ ਹਾਂ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੇ ਤਾਂ ਰਾਵੇ ਲਾਲ ਪਿਆ ਕਰ ਕਰ ਕਰਤਾ ਕੰਗਣ ਪਹਿਰੇ। ਆੜ ਕੰਗਣ ਬੀਬੀਆਂ ਚੂੜੀ ਪਾਉਂਦੇ ਨਾ, ਹਜ਼ੂਰ ਕਹਿੰਦੇ ਕਰ ਕਰ ਕਰਤਾ ਕੰਗਣ ਪਹਿਰੇ, ਦਮੋਦਰ ਦੰਤ ਲਈ। ਅੱਗੇ ਸਾਡੇ ਜਦੋਂ ਨਿੱਕੇ ਨਿੱਕੇ ਹੁੰਦੇ ਸਨ, ਉਦੋਂ ਸਾਡੀਆਂ ਮਾਤਾਵਾਂ ਦਾਦੀਆਂ ਬੀਬੀਆਂ ਉਹ ਨਾਰੀਅਲ ਦੀ ਦਾਤਨ ਕਰਦੀਆਂ ਹੁੰਦੀਆਂ ਸਨ, ਮੂੰਹ ਨੂੰ ਸਾਫ਼ ਕਰਨ ਲਈ ਨਾਰੀਅਲ ਦਾਤਨ। ਉਹਦਾ ਲਿਖਾ ਦਮੋਦਰ ਦੰਤ ਦੇਈ। ਜਿਹੜਾ ਦਮੋਦਰ ਪਰਮਾਤਮਾ ਨੂੰ ਚੇਤੇ ਕਰਨਾ, ਇਹ ਧੀਏ ਰਾਣੀਏ ਇਹ ਮੰਜਨ ਕਰਨਾ ਕਰ, ਪੇਸਟ ਕਰਨਾ ਕਰ। ਧੀਰਜ ਧੜੀ ਬੰਧਾਵੇ ਕਾਮਣ। ਹੁਣ ਤਾਂ ਬੀਬੀਆਂ ਨੇ ਕੰਮ ਹੀ ਨਿਬੇੜੇ ਕੀਤਾ, ਪਿੱਛੋਂ ਗੁੱਤਾਂ ਵੱਢ ਦਿੱਤੀਆਂ ਨੇ, ਸਾਨੂੰ ਅਰਥ ਕਰਨੇ ਔਖੇ ਹੋ ਗਏ। ਅੱਗੇ ਬੀਬੀਆਂ ਮੀਡੀਆਂ ਕਰਦੀਆਂ ਸਨ, ਇਹ ਮੈਂ ਟਾਈਮ ਪਾਸ ਨਹੀਂ ਕਰ, ਬਾਣੀ ਦੀ ਪੰਕਤੀ ਅਰਥ ਕਰ, ਧੀਰਜ ਧੜੀ ਬੰਧਾਵੇ ਕਾਮਣ। ਜਿਹੜਾ ਹੌਸਲਾ ਰੱਖਣਾ ਨਾ ਬੀਬੀ, ਇਹ ਮੀਡੀਆਂ ਕਰ, ਧੀਰਜ ਧੜੀ ਬੰਧਾਵੇ ਕਾਮਣ। ਸ੍ਰੀ ਰੰਗ ਸੁਰਮਾ ਦੇਈ, ਸੁਰਮਾ ਕਿਹੜਾ ਪਾਉਣਾ, ਜਿਹੜਾ ਪਰਮਾਤਮਾ ਨਾਲ ਪ੍ਰੇਮ ਕਰਨਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਤੁਸੀਂ ਖੁਲਾਸੇ ਸਹਿਤ ਬਾਣੀ ਚੋਂ ਪੜ੍ਹ ਸਕਦੇ, ਪਰ ਸਮਾਂ ਨਹੀਂ ਕਿ ਮੈਂ ਇਸ ਵਿਸਤਾਰ ਵਿੱਚ ਜਾਵਾਂ। ਮੈਂ ਸੰਕੇਤ ਬੇਨਤੀ ਕੀਤੀ ਹੈ, ਗੁਰਦੇਵ ਕਹਿੰਦੇ ਬਾਹਰ ਦਾ ਸ਼ਿੰਗਾਰ ਨਾ ਕਰ, ਅੰਦਰ ਦਾ ਸ਼ਿੰਗਾਰ ਕਰਨਾ ਕਰ। ਕਰ ਕਰ ਕਰਤਾ ਕੰਗਣ ਪਹਿਰੇ ਦਮੋਦਰ ਦੰਤ ਲਈ, ਤੀਜ ਧੜੀ ਬੰਧਾਵੇ ਕਾਮਣ, ਸ੍ਰੀ ਰੰਗ ਸੁਰਮਾ ਦੋਈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਹ ਕਿਤੇ ਸਾਡਾ ਸ਼ਿੰਗਾਰ ਬਣ ਜਾਏ।
ਹਰ ਕਾਪੜ ਪਹਿਰੋ ਖਿਮਕਾ,
ਜਿਹੜਾ ਹਰੀ ਨੂੰ ਭਾਈ ਚੇਤੇ ਕਰਨਾ, ਇਹ ਕੱਪੜੇ ਪਹਿਨਣੇ ਨੇ। ਜਿਹੜਾ ਕਿਸੇ ਨੂੰ ਖਿਮਾ ਕਰ ਦੇਣਾ ਹੈ, ਮੁਆਫ ਕਰ ਦੇਣਾ ਹੈ,
ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ।
ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਹੇ ਮੇਰੇ ਪਿਆਰਿਓ, ਇਹੋ ਜਿਹਾ ਸ਼ਿੰਗਾਰ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ।
ਹਰ ਲਾਗੈ ਪਿਆਰਾ ਪ੍ਰੇਮਕਾ,
ਜਿਹੜਾ ਸ਼ਿੰਗਾਰ ਜਿਹੜਾ ਪਰਿਪੂਰਨ ਪਰਮਾਤਮਾ ਨਾਲ ਪ੍ਰੇਮ ਕਰਨਾ ਹੈ।
ਹਰ ਹਰ ਨਾਮ ਬੋਲੋ ਦਿਨ ਰਾਤੀ,
ਜਿਹੜਾ ਦੁੱਖਾਂ ਦਾ ਹਾਰ ਘਹਿਰਾ ਭਰੇ ਕਰਨ ਵਾਲਾ, ਉਹਨੂੰ ਦਿਨੇ ਚੇਤੇ ਕਰੋ, ਉਹਨੂੰ ਰਾਤ ਚੇਤੇ ਕਰਨਾ ਕਰੋ, ਕਰੀ ਚੱਲੋ।
ਸਭ ਕਿਲ ਬਿਖ ਕਾਟੈ ਇੱਕ ਪਲ ਕਾ,
ਜਦੋਂ ਦਿਆਲੂ ਹੋ ਗਿਆ ਤੇ ਤੁਹਾਡੇ ਜਿਹੜੇ ਕੀਤੇ ਹੋਏ ਪਾਪ ਨੇ ਇੱਕ ਪਲ ਦੇ ਸਾਰੇ ਖੰਡਨ ਹੋ ਜਾਣਗੇ। ਕਿੱਡਾ ਵੱਡਾ ਬਾਲਣ ਦਾ ਢੇਰ ਹੁੰਦਾ ਤੇ ਨਿੱਕੀ ਜੀ ਤੀਲੀ ਦੇ ਨਾਲ ਸਾਰੇ ਦਾ ਸਾਰਾ ਸੜ ਜਾਂਦਾ। ਇਸ ਪ੍ਰਕਾਰ ਇੱਕ ਵੀ ਪਰਮਾਤਮਾ ਨੂੰ ਚੇਤੇ ਕਰੋਗੇ, ਤੁਹਾਡੇ ਪਾਪ ਤੇ ਗੁਨਾਹ ਸਾਰੇ ਖਤਮ ਹੋ ਜਾਣਗੇ।
ਹਰ ਹਰ ਦਇਆਲ ਹੋਵੇ ਜਿਸ ਉੱਪਰ,
ਵਿਆਪਕ ਦੁੱਖਾਂ ਦਾ ਹਾਰ ਵਾਹਿਗੁਰੂ ਜਿਹਦੇ ਤੇ ਦਇਆ ਕਰੇ।
ਸੋ ਗੁਰਮੁਖ ਹਰ ਜਪ ਜਿਣਕਾ,
ਉਹਨਾਂ ਗੁਰਮੁਖ ਪਿਆਰ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਲਿਆ। ਉਹ ਗੁਰਮੁਖ ਪਿਆਰੇ ਆਪਣੇ ਜੀਵਨ ਨੂੰ ਸਫਲਾ ਕਰਕੇ ਗਏ ਨੇ। ਕੌਣ? ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦਾ ਨਾਮ ਚੇਤੇ ਕੀਤਾ, ਜਿਨ੍ਹਾਂ ਤੇ ਵਾਹਿਗੁਰੂ ਨੇ ਦਇਆ ਕੀਤੀ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਇਹ ਸਾਡੇ ਤੇ ਵੀ ਕਿਤੇ ਸ੍ਰੇਸ਼ਠ ਘੜੀਆਂ ਹੋਣ। ਇਹ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਗੁਰੂ ਕਾ ਤੇ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਬਿਖ ਕਾਟੈ ਇੱਕ ਪਲ ਕਾ, ਹਰ ਹਰ ਦਇਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਣਕਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।